ਸਹੂਲਤ ਹੈ। ਉਹਨੂੰ ਸਾਹਿਬ ਨੇ ਕਿਹਾ ਬਿਨਾਂ ਨਾਮ ਨਾਲ ਸ਼ਾਂਤ ਹੋਏ ਚਿੱਤ ਬਿਦ ਮਨ ਧੀਰੇ, ਤੇ ਜਿਹਦੇ ਕੋਲ ਅੰਦਰ ਦਾ ਸੁੱਖ ਹੈ ਉਹਨੂੰ ਕਹਿੰਦੇ ਨੇ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੱਲਾਂ, ਜਾਤ ਨਾ ਪੱਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਕ ਤਨ ਰੂਪਹੀਨ ਕਿਚ ਸਾਥ ਨਾ ਸੁਣਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ। ਤੇ ਨਾ ਉਹਦੇ ਕੋਲ ਸਹੂਲਤ ਕੋਈ ਨਹੀਂ, ਬਸਤਾ ਟੁੱਟੀ ਝੁੰਪੜੀ ਉਹਦੇ ਕੋਲ ਮਹੱਲ ਨਹੀਂ, ਚੀਰ ਸਭ ਛਿੱਲਾਂ ਉਹਦੇ ਕੱਪੜੇ ਪਾਤੇ ਨੇ, ਉਹਦੇ ਕੋਲ ਰੇਸ਼ਮੀ ਬਸਤਰ ਨਹੀਂ। ਮਿੱਤਰ ਨਾ ਇੱਕ ਤਨ ਰੂਪਹੀਨ, ਉਹਦੇ ਪਿੱਛੇ ਚੱਲਣ ਵਾਲੇ ਰਿਸ਼ਤੇਦਾਰ ਸਾਥ ਸੰਬੰਧੀ ਕੋਈ ਨਹੀਂ, ਪਰ ਇੱਕ ਉਹਦੇ ਕੋਲ ਰੱਬ ਦਾ ਨਾਮ ਹੈ। ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਸੱਚ ਜਾਣੋ ਸਾਰੀ ਧਰਤੀ ਦਾ ਬਾਦਸ਼ਾਹ, ਜਿਹਦੇ ਕੋਲ ਅੰਦਰ ਦਾ ਸੁੱਖ ਹੈ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨ। ਅੱਜ ਦੇ ਸ਼ਬਦ ਵਿੱਚ ਬੇਨਤੀ ਕਰ ਰਿਹਾ ਸਾਂ ਕਿ ਦੇਖ ਗੁਰੂ ਰਾਮਦਾਸ ਜੀ ਫਰਮਾਉਂਦੇ ਨੇ ਕਿ ਮੇਰੇ ਗੁਰੂ ਨੇ ਮੈਨੂੰ ਇੱਕ ਗਿਆਨ ਦੀ ਗੱਲ ਸਮਝਾਈ। ਕਹਿਣ ਲੱਗੇ ਭਾਈ ਬਾਹਰ ਨਾ ਭਟਕ, ਪਰਮਾਤਮਾ ਤੇਰੀ ਅੰਦਰ ਹੀ ਆਪਣੇ ਅੰਦਰ ਆਵਾਜ਼ ਮਾਰ। ਇਹ ਕਾਰਨ ਕਿ ਜਦੋਂ ਪਰਮੇਸ਼ਵਰ ਦੀ ਬੰਦਗੀ ਵਿੱਚ ਕੋਈ ਜੁੜਦਾ ਹੈ, ਸ਼ੁਰੂ ਉਹ ਬਾਹਰ ਤੋਂ ਆਵਾਜ਼ਾਂ ਮਾਰਦਾ, ਅਖੀਰ ਤੇ ਬਾਹਰ ਦੀਆਂ ਆਵਾਜ਼ਾਂ ਬੰਦ ਹੋ ਜਾਂਦੀਆਂ ਨੇ, ਅੰਦਰ ਹੀ ਪਿਆਰੇ ਨੂੰ ਪੁਕਾਰਨ ਲੱਗ ਪੈਂਦਾ ਹੈ। ਬਾਹਰ ਤਾਂ ਪੁਕਾਰੇ ਜੇ ਬਾਹਰ ਕੋਈ ਖੇਡ ਹੋਵੇ, ਉਹ ਬਾਹਰ ਇਸ ਕਰਕੇ ਪੁਕਾਰਦਾ ਕਿ ਮੇਰੇ ਅੰਦਰ ਜਾਣਾ ਸ਼ੁਰੂ ਹੋ ਜਾਏ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਮੇਰੇ ਮਨ ਹੇ ਮੇਰੇ ਮਨਾ, ਜਪ ਜਪਿਆ ਕਰ, ਸਿਮਰਿਆ ਕਰ, ਧਿਆਇਆ ਕਰ, ਅਰਾਧਿਆ ਕਰ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਮਾਝਾ ਦਾ ਅਖਰੀ ਅਰਥ ਅਸੀਂ ਕਰਨੇ ਆ ਵਿਚਕਾਰ। ਇੱਥੇ ਸ਼ਬਦ ਹੈ ਜਿਹੜਾ ਹਰੀ ਤੇਰੇ ਅੰਦਰ ਬੈਠਾ ਹੈ ਉਹਦੇ ਨਾਮ ਨੂੰ ਜਪ, ਹਰ ਹਰ ਕਿਰਪਾਲ। ਕਹਿਣ ਲੱਗੇ ਉਹ ਬੜਾ ਕਿਰਪਾ ਦਾ ਖਜ਼ਾਨਾ ਹੈ, ਉਹ ਹਰੀ ਕਿਰਪਾਲੂ ਨੇ ਕਿਰਪਾ ਪ੍ਰਭ ਧਾਰੀ, ਉਸ ਪ੍ਰਭੂ ਨੇ ਕਿਰਪਾ ਕੀਤੀ ਤੇ ਕੀ ਹੋਇਆ, ਗੁਰ ਗਿਆਨ ਦਿਓ ਮਨ ਸਮਝਾ। ਪਹਿਲਾਂ ਨਹੀਂ ਸੀ ਸਮਝਦਾ ਮਨ, ਚਾਰ ਚੁਫੇਰੇ ਭੱਜਦਾ ਸੀ, ਹੁਣ ਗੁਰੂ ਜੀ ਨੇ ਗਿਆਨ ਦਿੱਤਾ ਤੇ ਗਿਆਨ ਕੀ ਦਿੱਤਾ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼। ਕਿਹੜਾ ਗਿਆਨ ਦਿੱਤਾ, ਕਹਿਣ ਲੱਗੇ ਪਿਆਰਿਆ ਕਿ ਜੇ ਪ੍ਰਮਾਤਮਾ ਨੂੰ ਤੂੰ ਪਾਣਾ ਚਾਹਨਾ ਹੈ ਆਪਣੇ ਅੰਦਰ ਨੂੰ ਖੋਜ, ਤੇ ਗੁਰੂ ਇੰਨੇ ਸਮਰੱਥ ਨੇ। ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਨੇ ਸਤਿਗੁਰੂ ਵਿੱਚੋਂ ਵਾਰਿਆ ਜਿੱਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇੰਨੀ ਨੇਤਰੀ ਜਗਤ ਨਿਹਾਲਿਆ, ਖਸਮ ਛੋੜ ਦੂਜੇ ਲੱਗੇ ਡੂਬੇ ਛੇ ਬਣ ਜਾ ਰਿਹਾ, ਸਤਿਗੁਰੂ ਹੈ ਬੋਏ ਥਾਂ ਵਿਰਲੇ ਕਿਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਗੁਰੂ ਜੀ ਨੇ ਇੱਕ ਗਿਆਨ ਦਿੱਤਾ, ਹੁਣ ਉਸ ਗਿਆਨ ਦਾ ਅਰਥ ਚੁੰਚ ਗਿਆਨ ਨਹੀਂ, ਉਸ ਗਿਆਨ ਦਾ ਅਰਥ ਕੇਵਲ ਅੰਦਰ ਦੀ ਖਲਬਲੀ ਨਹੀਂ, ਉਹ ਗਿਆਨ ਹੈ ਆਤਮ ਗਿਆਨ, ਉਹ ਗਿਆਨ ਹੈ ਤਤ ਗਿਆਨ। ਉਸ ਗਿਆਨ ਨੂੰ ਸਾਹਿਬ ਨੇ ਕਿਹਾ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਥਾ ਲਾਥਾ, ਹਉਮੈ ਰੋਗ ਗਿਆ ਦੁੱਖ ਲਾਥਾ, ਆਪ ਆਪੈ ਗੁਰਮਤ ਖਾਦਾ, ਅਕਾਲ ਮੂਰਤ ਵਰ ਪਾਇਆ ਵਿਨਾਸ਼ੀ, ਨਾ ਕਦੇ ਮਰੇ ਨਾ ਜਾਇਆ। ਇਹ ਤਤ ਗਿਆਨ ਉਸ ਪ੍ਰਭੂ ਨੇ ਕਿਰਪਾ ਕੀਤੀ, ਗੁਰੂ ਨਾਲ ਮਿਲਾ ਦਿੱਤਾ ਤੇ ਗੁਰੂ ਜੀ ਨੇ ਮਿਹਰ ਕਰ ਦਿੱਤੀ। ਉਹਨਾਂ ਨੇ ਕਿਹਾ ਭਾਈ ਬਾਹਰ ਨਾ ਖੋਜਿਆ ਜਾਏ, ਆਪਣੇ ਅੰਦਰ ਨੂੰ ਖੋਜ। ਦੇਖੋ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ, ਆਪ ਨੂੰ ਪਤਾ ਹੈ ਭਾਈ ਭਗੀਰਥ ਮਰਸੀਆਂ ਦੇ ਰਹਿਣ ਵਾਲੇ ਨੇ, ਕਾਲੀ ਨੂੰ ਪੂਜਦੇ ਸਨ। ਜਦੋਂ ਸੁਲਤਾਨਪੁਰ ਦੀ ਧਰਤੀ ਤੇ ਹਜ਼ੂਰ ਨੇ ਮੋਦੀ ਦੀ ਕਾਰ ਕਰਦਿਆਂ ਨਿਰੰਕਾਰ ਦੀ ਕਾਰ ਵੱਲ ਚੱਲੇ ਨੇ, ਕਰਤਾਰ ਦੀ ਕਾਰ ਵੱਲ ਚੱਲੇ ਨੇ, ਉਸ ਤੋਂ ਪਹਿਲਾਂ ਉੱਥੇ ਸਿੱਖੀ ਦੇ ਬੂਟੇ ਪੁੰਗਰਨੇ ਸ਼ੁਰੂ ਹੋਏ ਸਨ। ਸਵੇਰੇ ਸ਼ਾਮ ਉੱਥੇ ਸੱਤ ਸੰਗਤ ਹੁੰਦੀ ਸੀ, ਤੇ ਸੱਤ ਸੰਗਤ ਵਿੱਚ ਬੰਦਾ ਸਵੇਰੇ ਆਇਆ ਹੋਵੇ, ਜੇ ਕਿਤੇ ਅੱਧਾ ਪੌਣਾ ਘੰਟਾ ਵੀ ਗੁਰੂ ਕੋਲ ਟੇਕ ਕੇ ਬੈਠਾ ਹੋਵੇ ਤੇ ਟੇਕ ਕੇ ਨੇਤਰ ਬੰਦ ਕਰਕੇ ਆਪਣੇ ਅੰਦਰ ਅੰਦਰ ਵਾਹਿਗੁਰੂ ਦਾ ਚਿੰਤਨ ਸਿਮਰਨ ਕਰਦਾ ਹੋਵੇ, ਕਥਾ ਕੀਰਤਨ ਸੁਣਦਿਆਂ ਸਾਰਾ ਦਿਨ ਉਹ ਕਿਸੇ ਰਸ ਵਿੱਚ ਹੀ ਮਗਨ ਰਹਿੰਦਾ ਹੈ। ਉਹਦਾ ਆਨੰਦ ਬਣਿਆ ਰਹਿੰਦਾ। ਹੁਣ ਸਤ ਸੰਗਤ ਦੀ ਪਰਿਭਾਸ਼ਾ ਉਹ ਨੇ ਗੁਰਮੁਖੋ ਜਿਹੜੀ ਧੰਨ ਗੁਰੂ ਗ੍ਰੰਥ ਸਾਹਿਬ ਨੇ ਕਹੀ ਹੈ। ਹਜ਼ੂਰ ਨੇ ਸਤ ਸੰਗਤ ਤੋਂ ਭਾਵ ਜਿਹਦਾ ਸੱਤ ਨਾਲ ਮਿਲਾਪ ਹੋ ਗਿਆ, ਜਿਹੜਾ ਸੱਚ ਨਾਲ ਜੁੜ ਗਿਆ। ਬਾਹਰ ਅਸੀਂ ਸੱਤ ਸੰਗਤ ਤਾਂ ਕਰਨੇ ਆ ਕਿ ਅਸੀਂ ਅੰਦਰੋਂ ਵੀ ਸੱਤ ਦੇ ਸੰਗੀ ਹੋ ਜਾਈਏ। ਜੇ ਬਾਹਰੋਂ ਸੱਤ ਸੰਗਤ ਸ਼ਬਦ ਵਰਤਿਆ, ਅੰਦਰੋਂ ਝੂਠ ਦੀ ਸੰਗਤ ਕਰਦੇ ਰਹੇ, ਸੱਤ ਸੰਗੀ ਨਹੀਂ ਬਣਾਂਗੇ। ਬਾਹਰ ਦੀ ਸੰਗਤ ਤਾਂ ਕਰਨੇ ਆ ਕਿ ਸੱਚਿਆਂ ਦੀ ਸੰਗਤ ਕਰਕੇ ਅੰਦਰੋਂ ਸੱਤ ਦੀ ਸੰਗਤ ਕਰਨ ਦੀ ਜਾਤ ਆ ਜਾਏ। ਹਜ਼ੂਰ ਕਿਰਪਾਲੂ ਜੀ ਗੁਰੂ ਗਿਆਨ ਦਿੰਦਾ ਕਿ ਬਾਹਰ ਨਾ ਭਟਕੀ, ਪ੍ਰਭੂ ਤੇਰੇ ਅੰਦਰ ਹੈ। ਮਰਸੀਆਂ ਦਾ ਰਹਿਣ ਵਾਲਾ ਭਗੀਰਥ ਹੈ, ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਨੇ ਤੇ ਮਨ ਨੂੰ ਪੂਰਨ ਤੌਰ ਤੇ ਟਿਕਾ ਲਿਆ। ਤੇ ਇੱਥੇ ਸਾਰੇ ਵਿਦਵਾਨਾਂ ਨੇ ਇਹ ਗੱਲ ਸਵੀਕਾਰੀ ਹੈ ਕਿ ਸਵੇਰੇ ਜਦੋਂ ਪ੍ਰਭਾਤ ਵੇਲੇ ਉੱਠਿਆ ਤੇ ਕੀ ਦੇਖਦਾ, ਉਸ ਦੇ ਸਾਹਿਬ ਦੇ ਦਰ ਤੇ ਜਿੱਥੇ ਸਤ ਸੰਗਤ ਹੁੰਦੀ, ਕੋਈ ਬੀਬੀ ਝਾੜੂ ਪਿਲਾਉਂਦੀ ਤੇ ਭਾਈ ਗੁਰਦਾਸ ਜੀ ਨੇ ਉਹਨੂੰ ਕਿਹਾ ਭਗੀਰਥ ਕਾਲੀ ਨੂੰ ਪੂਜਦਾ। ਕਹਿੰਦੇ ਜਦੋਂ ਝਾੜੂ ਲਾਉਂਦੀ ਤੱਕਿਆ, ਦੇਖਿਆ ਇਹ ਤਾਂ ਉਹੀ ਹੈ ਜਿਸ ਨੂੰ ਮੈਂ ਰੋਜ਼ ਪੂਜਦਾ ਪਿਆ ਸਾਂ। ਤੇ ਉਹਨੇ ਪੁੱਛਿਆ ਵੀ ਤੂੰ ਇੱਥੇ ਕਿਵੇਂ? ਕਹਿਣ ਲੱਗੀ ਬਸ ਹੁਣ ਪਰਤ ਕੇ ਅੱਜ ਤੋਂ ਬਾਅਦ ਪੁੱਛੀ ਨਾ, ਤੂੰ ਅਸਲੀ ਟਿਕਾਣੇ ਤੇ ਆ ਗਿਆ, ਇਸ ਤੋਂ ਬਾਅਦ ਕਿਤੇ ਹੋਰ ਥਾਂ ਤੇ ਭਟਕੀ ਵੀ ਨਾ। ਕਹਿਣ ਲੱਗੀ ਮੈਂ ਤਾਂ ਜੋ ਡਰ ਤੇ ਝਾੜੂ ਲੈ ਕੇ ਕੁਝ ਕਿਣਕਾਂ ਮਾਤਰ ਲੈਣੀ ਆ, ਲੋਕਾਂ ਦੀ ਝੋਲੀ ਵਿੱਚ ਪਦਾਰਥ ਪਾਉਣੀ ਆ, ਪਰ ਅਸਲੀ ਤੱਤ ਦੀਆਂ ਖੇਡਾਂ ਇਹਦੇ ਦਰ ਤੇ। ਕਹਿਣ ਭਗੀਰ ਦੀ ਭਾਵਨਾ ਬਣ ਗਈ, ਉਹ ਜੁੜਿਆ ਜੀ, ਉਹ ਸੁਲਤਾਨਪੁਰ ਟਿਕਿਆ, ਬਾਬੇ ਦਾ ਮੁਰੀਦ ਬਣਿਆ। ਹਜ਼ੂਰ ਨੇ ਲਾਹੌਰ ਦੀ ਧਰਤੀ ਤੇ ਭੇਜਿਆ, ਖਰੀਦਣ ਗਿਆ ਸੀ ਸਮਾਨ। ਉੱਥੇ ਭਾਈ ਮਨਸੁਖ ਵਪਾਰੀ ਨਾਲ ਇਹਦਾ ਮੇਲ ਹੋਇਆ। ਮਨਸੁਖ ਨਾਲ ਜਦੋਂ ਗੱਲਬਾਤ ਚੱਲੀ ਤੇ ਉਹਨੇ ਦੇਖਿਆ ਵੀ ਇਹ ਬੰਦਾ ਬੜਾ ਟਿਕਿਆ, ਇਹਦੇ ਅੰਦਰ ਬੜਾ ਆਨੰਦ ਰਸ ਬਣਿਆ। ਤੇ ਗੁਰੂ ਸਾਹਿਬ ਨੇ ਕਿਹਾ ਸੀ ਇੱਕ ਰਾਤ ਤੋਂ ਵੱਧ ਨਹੀਂ ਰਹਿਣਾ। ਜਦੋਂ ਚੂੜਾ ਤਿਆਰ ਹੋਇਆ ਨਾ, ਕਹਿਣ ਲੱਗਾ ਮੈਂ ਰਹਿਣਾ ਕੇਵਲ ਇੱਕ ਰਾਤ, ਇਸ ਤੋਂ ਵੱਧ ਨਹੀਂ। ਉਹ ਕਹਿੰਦਾ ਵੀ ਇਹ ਗੱਲ ਧਿਆਨ ਵਿੱਚ ਰੱਖੀ, ਹੋ ਸਕਦਾ ਚੂੜਾ ਨਾ ਮਿਲੇ। ਉਹ ਕਹਿੰਦਾ ਵੀ ਚੂੜਾ ਵੀ ਚਾਹੀਦਾ ਤੇ ਰਹਿਣਾ ਵੀ ਇੱਕ ਰਾਤ। ਕਹਿੰਦਾ ਅਗਲੀ ਰਾਤ ਕਿਉਂ ਨਹੀਂ? ਕਹਿੰਦਾ ਹੁਕਮ ਦਾ ਵੱਧਾ ਵਾ, ਉਹਦੇ ਹੁਕਮ ਤੋਂ ਅੱਗੇ ਮੈਂ ਇੱਕ ਖਿੰਨ ਵੀ ਨਹੀਂ ਚੱਲ ਸਕਣਾ। ਕਹਿੰਦਾ ਕਿਹਦਾ ਹੁਕਮ? ਤੇ ਉਹਨੇ ਕਿਹਾ ਮੇਰੇ ਗੁਰੂ ਨਾਨਕ ਸਾਹਿਬ ਦਾ। ਮਨਸੁਖ ਕਹਿੰਦਾ ਕਿਹੜੇ ਭਰਮ ਵਿੱਚ ਤੁਰਿਆ ਫਿਰਨਾ, ਬੜੇ ਗੁਰੂ ਤੇ ਬੜੇ ਚੇਲੇ, ਚੁੱਪ ਕਰਕੇ ਆਪਣਾ ਵਪਾਰ ਕਰ। ਉਹ ਕਹਿੰਦਾ ਮੈਂ ਵਪਾਰ ਕਰਨ ਲਈ ਆਇਆ, ਮੈਂ ਗੁਰੂ ਦੀ ਸੇਵਾ ਲਈ ਆਇਆ। ਮਨਸੁਖ ਦੇ ਮਨ ਨੂੰ ਗੱਲ ਜਚੀ। ਉਹਨਾਂ ਨੇ ਫਿਰ ਜਦੋਂ ਇੱਕ ਰਾਤ ਰਹੇ ਤੇ ਮਨਸੁਖ ਨੇ ਆਪਣੀ ਬੱਚੀ ਲਈ ਜੋ ਚੂੜਾ ਤਿਆਰ ਕਰਵਾਇਆ ਸੀ ਉਹ ਨਾਲ ਲੈ ਲਿਆ। ਕਹਿੰਦਾ ਤੇਰੇ ਕੋਲ ਬੈਠਿਆਂ ਸ਼ਾਂਤੀ ਮਿਲੀ ਹੈ ਤੇ ਮੈਨੂੰ ਵੀ ਲੈ ਚੱਲ ਉੱਥੇ ਜਿੱਥੇ ਉਹ ਰਹਿਣ ਤਾਂ ਵਰਸਾਉਂਦੇ ਪਏ। ਤੇ ਮਨ ਵਿੱਚ ਇੱਕੋ ਗੱਲ ਆਈ ਸੀ ਕਿ ਮੈਂ ਝੁਕਾਂਗਾ ਜ਼ਰੂਰ, ਪਰ ਜੇ ਜਾਂਦਿਆਂ ਸਾਰ ਫੁਰਨਾ ਬਣ ਗਿਆ, ਮੇਰਾ ਨਾਂ ਲੈ ਕੇ ਉਹ ਪੁਕਾਰਨ ਤੇ ਮੈਂ ਮੰਨ ਜਾਂਗਾ। ਵਾਕਿਆ ਪੂਰੇ ਨੇ। ਅਸਲ ਵਿੱਚ ਉਹਨਾਂ ਦੀ ਜਿਹੜੀ ਸੋਚ ਸੀ ਆਪਣੇ ਤਰੀਕੇ ਦੀ ਸੀ, ਪਰ ਸੱਚ ਜਾਣੋ ਸਾਡੀ ਮੰਗ ਬੜੀ ਛੋਟੀ ਹੁੰਦੀ ਹੈ, ਦਾਤਾ ਬਹੁਤ ਵੱਡਾ ਹੈ। ਹੁਣ ਜੇ ਕੋਈ ਬੰਦਾ ਇੱਕ ਬੁੱਕ ਪਾਣੀ ਦਾ ਭਰ ਕੇ ਕਹਿਣ ਲੱਗ ਪਏ ਜੀ ਸਮੁੰਦਰ ਵਿੱਚ ਤਾਂ ਬੁੱਕ ਪਾਣੀ ਦਾ ਅਗਿਆਨ ਤਾਂ ਹੈ ਨਾ। ਤੇਰੇ ਕੋਲ ਕੇਵਲ ਬੁੱਕ ਭਰਨ ਜੋਗਾ ਤੇਰਾ ਪਾਤਰ ਹੀ ਬੁੱਕ ਹੈ, ਨਹੀਂ ਤਾਂ ਸਮੁੰਦਰ ਤਾਂ ਬਹੁਤ ਡੂੰਘਾ ਹੈ। ਹੁਣ ਇੱਕ ਬੰਦਾ ਇੱਕ ਬਾਲਟੀ ਪਾਣੀ ਦੀ ਭਰ ਕੇ ਕਹਿ ਸਮੁੰਦਰ ਬਾਲਟੀ ਹੈ ਜੀ, ਲੋਕ ਹੱਸ ਕੇ ਕਹਿਣਗੇ ਨਹੀਂ ਚੱਲਿਆ, ਤੇਰੇ ਕੋਲ ਪਾਣ ਜੋਗੀ ਬਾਲਟੀ ਉਹ ਤੇ ਬੜਾ ਅਸਗਾਹ ਹੈ। ਹੁਣ ਜੇ ਕੋਈ ਕਹਿ ਵੀ ਮੈਂ ਜਾਵਾਂ ਤੇ ਮੈਨੂੰ ਗੁਰੂ ਆਹ ਦਾਤ ਦੇ ਤੇ ਅਸੀਂ ਓਨੀ ਕੁ ਦਾਤ ਲੈ ਕੇ ਕਹਿੰਦੇ ਹਾਂ ਗੁਰੂ ਜੀ ਇੰਨੀਆਂ ਦਾਤਾਂ ਦਿੰਦਾ, ਨਹੀਂ ਤੈਨੂੰ ਇੰਨੀ ਕੁ ਚਾਹੀਦੀ ਕਿ ਤੇਰੀ ਪੂਰਤੀ ਹੋ ਗਈ, ਇਹ ਤਾਂ ਕਰੋੜ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਤੇਰੀ ਪਾਤਰ ਤਾਂ ਥੋੜੀ ਹੈ, ਉਹ ਬੇਅੰਤ ਹੈ। ਮਨ ਵਿੱਚ ਆਇਆ ਕਿ ਜੇ ਮੇਰਾ ਨਾਮ ਲੈ ਕੇ ਬੁਲਾਣ ਤੇ ਮੈਂ ਸਮਝਾਂਗਾ ਪੂਰੇ। ਇਹ ਜੇ ਗਿਆ ਜੀ ਭਗੀਰਥ ਨੂੰ ਇਹਨੇ ਦੱਸਿਆ ਨਹੀਂ, ਅੰਦਰ ਵੜਿਆ ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਇੱਕੋ ਗੱਲ ਕਹੀ, ਕਹਿਣ ਲੱਗੇ ਨਾਮ ਦਾ ਮਨ ਸੁੱਖ ਹੈ ਕਿ ਕਦੀ ਮਨ ਦਾ ਸੁੱਖ ਮਾਣਿਆ ਵੀ ਨਾ। ਕਹਿਣ ਲੱਗੇ ਨਾਮ ਹੀ ਮਨ ਸੁੱਖ ਰਖਾ ਕੇ ਤੁਰਿਆ ਕਿ ਮਨ ਦਾ ਸੁੱਖ ਮਾਣਿਆ ਹੀ? ਬਸ ਡਿੱਗ ਗਿਆ ਸਰ। ਕਹਿੰਦਾ ਨਹੀਂ ਬਾਬਾ, ਨਿਸ਼ਾ ਹੋ ਗਈ, ਨਾਮ ਦਾ ਮਨ ਸੁੱਖ ਹੈ ਪਰ ਸੁੱਖ ਮਾਣਿਆ ਨਹੀਂ। ਕਹਿਣ ਲੱਗੇ ਜੀ ਮਨ ਦਾ ਸੁੱਖ ਮਨ ਨਹੀਂ ਤੇ ਮਨ ਵਿੱਚੋਂ ਹੀ ਮਿਲ ਸਕਦਾ ਹੈ। ਕਹਿੰਦਾ ਇਹ ਕਿਵੇਂ ਹੋ ਸਕਦਾ, ਅੰਦਰੋਂ ਸੁੱਖ ਕਿਵੇਂ ਮਿਲੇਗਾ? ਗੁਰੂ ਸਾਹਿਬ ਨੇ ਕਿਹਾ ਬਾਹਰ ਭਟਕਣ ਦੀ ਛੱਡ ਦੇ, ਖੇਡ ਅੰਦਰ ਨੂੰ ਟਿਕ ਜਾ। ਕਹਿੰਦਾ ਇਹ ਕਿਵੇਂ ਹੋ ਸਕਦਾ ਅੰਦਰ ਸੁੱਖ ਹੋਵੇ, ਮੈਨੂੰ ਅੱਜ ਤੱਕ ਕਿਉਂ ਨੀ ਲੱਭਾ? ਤੇ ਹਜ਼ੂਰ ਹੱਸ ਕੇ ਕਹਿੰਦੇ ਨੇ ਪਿਆਸੇ ਬੰਦੇ ਧਰਤੀ ਉੱਤੇ ਤੜਫਦੇ ਨੇ, ਉਹਨਾਂ ਨੂੰ ਪਤਾ ਨੀ ਜਿਸ ਧਰਤੀ ਤੇ ਥੱਲੇ, ਜਿਸ ਧਰਤੀ ਉੱਤੇ ਤੜਫਦੇ ਇਹਦੇ ਥੱਲੇ ਪਾਣੀ ਦਾ ਭੰਡਾਰ ਪਿਆ ਹੈ। ਕਹਿਣ ਲੱਗੇ ਪਿਆਸੇ ਬੰਦੇ ਕਿੱਥੇ ਤੜਫਦੇ? ਕਹਿਣ ਲੱਗੇ ਧਰਤੀ ਉੱਤੇ। ਹਜ਼ੂਰ ਕਹਿਣ ਲੱਗੇ ਜਿਸ ਧਰਤੀ ਤੇ ਪਿਆਸ ਨਾਲ ਤੜਫਦੇ ਨੇ ਉਸ ਧਰਤੀ ਵਿੱਚ ਪਾਣੀ ਹੈ, ਪਰ ਚੇਤੇ ਰੱਖੀ ਅੰਦਰ ਦਾ ਪਾਣੀ ਤਾਂ ਪ੍ਰਗਟ ਹੁੰਦਾ ਜੇ ਧਰਤੀ ਨੂੰ ਪਟਾਂਗੇ। ਹਜ਼ੂਰ ਨੇ ਕਿਹਾ ਧਰਤੀ ਪੱਤੀ ਦੀ ਉਦਾਹਰਨ ਬੜੀ ਸੋਹਣੀ ਦਿੱਤੀ, ਤੇ ਤੁਹਾਨੂੰ ਪਤਾ ਜਿਨ੍ਹਾਂ ਸੱਜਣਾ ਨੇ ਪਹਿਲਾਂ ਖੂਹ ਲੱਗਦੇ ਦੇਖੇ ਨੇ, ਪਹਿਲਾਂ ਮਿੱਟੀ ਪਤਨੀ, ਥੱਲੇ ਰੇਤਾ ਆ ਜਾਣਾ, ਕਿਤੇ ਚੀਕਣੀ ਮਿੱਟੀ ਆ ਜਾਣੀ, ਕਿਤੇ ਕੰਕਰੀਟ ਆ ਜਾਣੀ, ਅਖੀਰ ਤੇ ਜਾ ਕੇ ਕਹਿੰਦੇ ਸਾਨੂੰ ਕੜ ਆ ਗਿਆ। ਕੜ ਦਾ ਮਤਲਬ ਕਿ ਪੱਥਰ ਦੀ ਤਰ੍ਹਾਂ ਪੀਲਾ, ਤੇ ਇਹਦਾ ਭਾਵ ਕਿ ਹੁਣ ਕੜ ਟੁੱਟ ਗਿਆ ਨਾ ਤੇ ਥੱਲੇ ਪਾਣੀ ਜ਼ਰੂਰ ਨਿਕਲੇਗਾ। ਗੁਰੂ ਕੇ ਸਿੱਖੋ, ਹਜ਼ੂਰ ਨੇ ਕਿਹਾ, ਕਹਿਣ ਲੱਗੇ ਦੇਖੋ ਮਨ ਸੁੱਖ, ਜਿਵੇਂ ਧਰਤੀ ਨੂੰ ਖੋਜੀਏ ਮਿੱਟੀ ਚਿੱਕੜ ਕੰਕਰੀਟ ਰੇਤਾ ਬਾਹਰ ਨਿਕਲਦਾ, ਅਖੀਰ ਤੇ ਕੜ ਹੁੰਦਾ, ਕੜ ਟੁੱਟੇ ਤੇ ਨਿਰਮਲ ਪਾਣੀ ਆ ਜਾਂਦਾ। ਸੱਚ ਜਾਣੀ ਮਨ ਵੀ ਇਹ ਹੈ, ਸਿਮਰਨ ਕਰਦਿਆਂ ਪਹਿਲਾਂ ਮੋਹ ਦਾ ਚਿੱਕੜ ਬਾਹਰ ਨਿਕਲਦਾ, ਔਗਣਾ ਦੀ ਮਿੱਟੀ ਬਾਹਰ ਨਿਕਲਦੀ ਹੈ, ਚੰਗੇ ਮੰਦੇ ਸਿਤਮਨ ਦੀ ਕੰਕਰੀਟ ਬਾਹਰ ਨਿਕਲਦੇ ਨੇ, ਅਖੀਰ ਤੇ ਜਾ ਕੇ ਹੰਕਾਰ ਦਾ ਕੜ ਹੁੰਦਾ। ਤੇ ਕਹਿੰਦੇ ਜਿਸ ਬੰਦੇ ਨੇ ਬੰਦਗੀ ਕਰਕੇ ਹੰਕਾਰ ਦਾ ਕੜ ਤੋੜ ਲਿਆ, ਸੱਚ ਜਾਣੀ ਉਹਦੇ ਅੰਦਰ ਨਿਰਮਲ ਅੰਮ੍ਰਿਤ ਦੀ ਧਾਰਾ ਚੱਲ ਪੈਂਦੀ ਹੈ। ਤਾਂ ਅੰਦਰ ਹੀ ਸਾਹਿਬ ਕਿਰਪਾਲੂ ਜੀ ਨੇ ਜੋ ਦਰਸ਼ਨ ਕਹਿ, ਇਹ ਗਿਆਨ ਕੇਵਲ ਗੁਰੂ ਦੇ ਸਕਦਾ ਹੈ। ਅੰਦਰ ਨੂੰ ਖੋਜਣ ਦੀ ਗੱਲ ਕੇਵਲ ਗੁਰੂ ਜੀ ਸਮਝਾਉਂਦੇ ਨੇ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਮਨ ਸੁੱਖ ਨੂੰ ਅੰਦਰ ਦੀ ਖੋਜਣ ਦੀ ਜਾਤ ਦਾ ਦਾਤ ਮਿਲ ਗਈ। ਤਾਂ ਸਾਹਿਬ ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼। ਕਿਉਂ ਖੋਜੀਏ? ਕਬੀਰ ਜੀ ਕਹਿੰਦੇ ਇਸ ਕਰਕੇ ਖੋਜੀ ਦਾ ਹੈ, ਲੋਕ ਬਾਹਰ ਨੂੰ ਭੱਜਦੇ ਨੇ, ਪਰ ਗੁਰਮਤ ਕਹਿੰਦੀ ਹੈ, ਕੋਈ ਕਹਿ ਰਿਹਾ ਦੱਖਣ ਦੇਸ ਹਰੀ ਕਾ ਵਾਸਾ, ਪੱਛਮ ਅਲੈ ਮੁਕਾਮਾ, ਦਿਲ ਕਿਉਂ ਖੋਜਣਾ ਹੈ? ਕਹਿਣ ਲੱਗੇ ਪਿਆਰੇ ਬਾਹਰ ਨਾ ਭੱਜੀ, ਇਸ ਨੂੰ ਆਪਣੇ ਅੰਦਰ ਤੱਕ। ਦੱਖਣ ਦੇਸ ਹਰੀ ਕਾ ਵਾਸਾ, ਪੱਛਮ ਅਲੈ ਮੁਕਾਮਾ, ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹ ਹੀ ਥੌਰ ਮੁਕਾਮਾ। ਭਾਈ ਨੰਦ ਲਾਲ ਜੀ ਫਰਮਾਉਂਦੇ ਨੇ, ਦਿਲ ਅਗਰ ਤਾਂ ਨਾ ਬਵਦ, ਅੰਦਰ ਕਨਾਰ ਸੀ ਯਾਰ ਹੱਸ, ਚਸ਼ਮ ਗਰ ਦੀਨਾ ਬਵਦ, ਹਰ ਤਰਫ ਦੀਦਾਰ ਹੱਸ। ਬੁੱਲੇ ਨੇ ਇੱਕ ਗੱਲ ਕਹੀ, ਕਹਿਣ ਲੱਗਾ ਬੁੱਲਿਆ ਇਹ ਕਦੀ ਭੁੱਲੀ ਨਾ ਕਿ ਉਹ ਸ਼ੌ ਤੇਰੇ ਤੋਂ ਦੂਰ ਨਹੀਂ। ਉਹਦੇ ਸ਼ਬਦ ਕਈ ਵਾਰੀ ਅਸੀਂ ਉਹਦੀਆਂ ਤੁਕਾਂ ਪੜ੍ਹਨੇ ਆ। ਕਹਿਣ ਲੱਗੇ ਕਿ ਦਿਨ ਸ਼ੌ ਤੇ ਦੂਜਾ ਕੱਖ ਨਹੀਂ, ਸ਼ੌ ਤੇਰੇ ਤੋਂ ਵੱਖ ਨਹੀਂ, ਪਰ ਨਾਲ ਕਿਆ ਤੇਰੇ ਕੋਲ ਵੇਖਣ ਵਾਲੀ ਅੱਖ ਨੇ, ਤੇਰੇ ਨੇਤਰ ਨੇ ਉਹਨੂੰ ਤੱਕਣ ਵਾਲੇ। ਹਜ਼ੂਰ ਨੇ ਕਿਹਾ ਜੇ ਤੂੰ ਪਾਣਾ ਬੰਦੇ ਖੋਜ ਦਿਨ ਹਰ ਰੋਜ਼, ਲੈ ਫਿਰ ਪਰੇਸ਼ਾਨੀ ਮਾਹੇ। ਖੋਜਣਾ ਕਿਵੇਂ ਨੇ ਜੀ? ਖੋਜਣ ਦਾ ਭਾਵ ਕੀ? ਕਦੀ ਬੰਦਾ ਆਪਣੇ ਆਪ ਨੂੰ ਪੜ੍ਹਨ ਦਾ ਯਤਨ ਕਰੇ। ਬਾਬਾ ਫਰੀਦ ਨੇ ਖੋਜਣ ਦੀ ਗੱਲ ਕਹੀ, ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾ ਲੇਖ, ਆਪ ਨੇੜੇ ਕਿਰਵਾਣ ਮੈਂ ਸਿਰ ਨੀਵਾ, ਕਰ ਦੇਖ ਆਪਣੇ ਅੰਦਰ, ਆਪਣੇ ਅੰਦਰ ਨੂੰ ਖੋਜਣ ਦਾ ਯਤਨ ਕਰ। ਖੋਜਣ ਦਾ ਭਾਵ ਹੈ ਕਿ ਗੁਰੂ ਜੀ ਕੋਲੋਂ ਸ਼ਬਦ ਦੀ ਮੰਤਰ ਦੀ ਦਾਤ ਲੈ ਕੇ ਉਸ ਮੰਤਰ ਨੂੰ ਦਿਨ ਰਾਤ ਕਮਾਣਾ। ਖੋਜਣ ਦਾ ਭਾਵ ਹੈ ਆਪਣੇ ਅੰਦਰ ਗਿਰਵਾਣ ਵੀ ਝਾਤੀ ਮਾਰਨੀ, ਮੈਂ ਕਿੱਥੇ ਖਲੋਤਾ ਹੋਇਆ ਵਾ, ਇੰਨੀ ਉਮਰ ਲੰਘ ਗਈ, ਮੈਂ ਕਿੰਨੀ ਕੁ ਕਮਾਈ ਕਰ ਸਕਿਆ ਵਾ। ਖੋਜਣ ਦਾ ਭਾਵ ਦੇਖਣਾ ਕਿ ਕੀ ਇੰਨੇ ਸਾਲਾਂ ਤੋਂ ਬਾਅਦ ਵੀ ਮੇਰੀ ਸੁਰਤ ਡਿੱਗੀ ਪਈ ਹੈ ਜਾਂ ਸੁਰਤ ਉੱਪਰ ਚੜ੍ਹਦੀ ਕਲਾ ਦੀ ਜਾਂਦੀ ਪਈ ਹੈ। ਸਾਹਿਬ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਉਸ ਹਰੀ ਨੂੰ ਜਪ ਜਿਹੜਾ ਤੇਰੇ ਅੰਦਰ ਹੈ, ਹਰ ਹਰ ਕਿਰਪਾਲ ਕਿਰਪਾ ਪ੍ਰਭਧਾਰੀ, ਗੁਰ ਗਿਆਨ ਦਿਓ ਮਨ ਸਮਝਾ। ਗੁਰੂ ਜੀ ਨੇ ਗਿਆਨ ਦਿੱਤਾ, ਤੇ ਕੱਲਾ ਗਿਆਨ ਨਹੀਂ, ਕਈ ਵਾਰੀ ਦਾਤਾ ਜੀ ਬਹੁਤ ਮਿਹਰ ਕਰਦੇ। ਮੈਂ ਕਹਿੰਦਾ ਵੀ ਜਿਹੜੀ ਕਮਾਈ ਤੂੰ ਆਪਣੀ ਮਤ ਨਾਲ ਕਈ ਯੁਗ ਕਰਕੇ ਕਰੇ ਤਾਂ ਉਹਦੀ ਪ੍ਰਾਪਤੀ ਨਾ ਹੋਵੇ, ਜੇ ਗੁਰੂ ਪ੍ਰਸਾਦ ਕਰਦਾ ਤੇ ਕਰੋੜਾਂ ਜਨਮਾਂ ਦੀ ਕਮਾਈ ਵਾਲੀ ਖੇਡ ਇੱਕ ਖਿੰਨ ਵਿੱਚ ਮੁਕਾ ਸਕਦੇ। ਅਸੀਂ ਪੜ੍ਹਦੇ ਹਾਂ ਸਾਧ ਕਾ ਸੰਗ ਨਹੀਂ ਕਿਛ ਕਾਲ, ਇਹਦਾ ਅਰਥ ਕੀ ਹੈ? ਕਹਿੰਦੇ ਜਿਹੜੀ ਕਮਾਈ ਉਹਦੀ ਹੋ ਚੁੱਕੀ ਹੈ, ਜਿਹੜੇ ਉਹਨੇ ਰਹਿਮਤਾਂ ਲਿਆਂਦੀਆਂ ਨੇ, ਜੇ ਤੂੰ ਉਹਨਾਂ ਰਹਿਮਤਾਂ ਨੂੰ ਸਿੱਧਾ ਰੱਬ ਦੇ ਘਰੋਂ ਪਾਉਣਾ ਚਾਹੇ ਤਾਂ ਕਈ ਜਨਮ ਲੱਗਣ, ਤੇ ਸੱਚ ਜਾਣੀ ਗੁਰੂ ਦੇ ਕੋਲ ਬੈਠਿਆ, ਕਮਾਈ ਵਾਲੇ ਦੇ ਕੋਲ ਬੈਠਿਆ, ਉਨੀ ਘਾਲਣਾ ਨੀ ਘਾਲਣੀ ਪੈਂਦੀ ਜਿੰਨੀ ਰਹਿਮਤ ਮਿਲ ਜਾਂਦੀ। ਸਾਹਿਬ ਕਿਰਪਾਲੂ ਜੀ ਨੇ ਮੇਰ ਕੀਤੀ, ਕਹਿਣ ਲੱਗੇ ਪਿਆਰਿਆ ਕਿ ਰੱਬ ਦੀ ਦਾਤ ਗੁਰੂ ਕੋਲ ਮਿਲੀ ਤਾਂ ਹੀ ਕਿਆ ਹੱਥ ਮਜਾ ਹੂੰ ਮੈਂ ਮਾਣਕ ਲੱਦਾ, ਤੇ ਦਰਤੇ ਮੈਂ ਹਿਰਦੇ ਵਿੱਚੋਂ ਮਾਨਕ ਕੀਮਤੀ ਮੋਤੀ ਵਾ ਲੱਭ ਲਿਆ। ਹੱਥ ਮਜਾਹੂ ਮੈਂ ਮਾਨਕ ਲੱਦਾ, ਕਿਵੇਂ ਲੱਦਾ ਜੀ ਕਿਵੇਂ ਲੱਭਾ? ਕਹਿਣ ਲੱਗਾ ਮੁੱਲ ਨਾ ਕਿਦਾਂ, ਕਹਿਣ ਮੈਂ ਕੀਮਤੀ ਨੀ ਲਿਆ, ਇਹਦੀ ਮੁੱਲ ਨੀ ਤਾਰਿਆ, ਮੁੱਲ ਨਾ ਕਿਦਾਂ, ਮੈਂ ਤੂੰ ਸਤਿਗੁਰ ਦਿੱਤਾ, ਕਹਿੰਦੇ ਮੁੱਲ ਨੀ ਮਿਲਦਾ, ਗੁਰੂ ਨੇ ਤਰੁੱਠ ਕੇ ਦੇ ਦਿੱਤਾ। ਹਜ਼ੂਰ ਕਹਿਣ ਲੱਗੇ ਮੁੱਲ ਨਾ ਕਿਦਾਂ, ਮੈਂ ਕੋ ਸਤਿਗੁਰ ਦਿੱਤਾ, ਧੂਣ ਵਜਾਈ ਖੀਆ ਫਿੱਤਾ ਜਨਮ ਪਦਾਰਥ ਨਾਨਕ ਦਿੱਤਾ, ਤਾਂ ਹੀ ਗੁਰੂ ਰਾਮਦਾਸ ਜੀ ਨੇ ਕਿਹਾ ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲਵਿਕ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਗੁਰੂ ਨੇ ਨਾਮ ਦਿੱਤਾ, ਕਹਿਣ ਲੱਗੇ ਹਰ ਹਰ ਕਿਰਪਾਲ ਕਿਰਪਾ ਪ੍ਰਭਧਾਰੀ, ਗੁਰ ਗਿਆਨ ਦਿਓ ਮਨ ਸਮਝਾ, ਦਿਓ ਪਾਠ ਹੈ ਪੂਰਾ ਖੁੱਲਾ, ਦਿਓ ਸਾਹਿਬ ਨੇ ਆਰੰਭ ਵਿੱਚ ਬਚਨ ਕੀਤਾ, ਜਿਨ੍ਹਾਂ ਹਰ ਹਿਰਦੈ ਨਾਮ ਨਾ ਵਸਿਓ, ਜਿਸ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵਸਿਆ, ਜਿਨ੍ਹਾਂ ਹਰ ਹਿਰਦੈ ਨਾਮ ਨਾ ਵਸਿਓ, ਤਿੰਨ ਮਾਤ ਕੀਜੈ ਹਰ ਬਾਂਝਾ। ਮਾਂਝਾ ਦਾ ਅਰਥ ਆਪ ਸਮਝ ਦੂ ਬਾਂਝ ਰਹਿਣਾ, ਬਾਂਝ ਦਾ ਅਰਥ ਹੁੰਦਾ ਸੰਤਾਨ ਨੂੰ ਜਨਮ ਨਾ ਦੇਣਾ। ਹੇ ਮੇਰੇ ਮਾਲਕਾ, ਜਿਨ੍ਹਾਂ ਬੰਦਿਆਂ ਨੇ ਇੰਨੀਆਂ ਸਹੂਲਤਾਂ ਲੈ ਕੇ ਤੇਰੇ ਨਾਮ ਨੂੰ ਹਿਰਦੇ ਵਿੱਚ ਨਹੀਂ ਵਸਾਇਆ, ਤੂੰ ਮੇਰ ਕਰ ਦੋ, ਸ਼ਬਦ ਮੇਰੀ ਹੈ। ਕਹਿਣ ਲੱਗੇ ਉਹਨਾਂ ਦੇ ਜਨਮ ਤੋਂ ਪਹਿਲਾਂ ਉਹਨਾਂ ਦੀ ਮਾਤ ਕਿਉਂ ਨਾ ਬਾਂਝ ਹੋ ਗਈ? ਸਾਹਿਬ ਕਹਿਣ ਲੱਗੇ ਤਿੰਨ ਮਾਤ ਕੀਜਿਆ ਹਰ ਬਾਂਝਾ, ਕਿਉਂ ਤਿੰਨ ਸੁਣੀ ਦੇ ਫਿਰਿਆ ਬਿਨ ਨਾਵੇਂ, ਉਹ ਨਾਮ ਤੋਂ ਬਿਨਾਂ ਉਹਨਾਂ ਦੀ ਦੇਹ ਸੁਣੀ ਸੁਣੀ ਦਰਤ ਖਾਲੀ ਹੈ, ਉਹਨਾਂ ਦੀ ਦੇਹ ਅੰਦਰ ਪਰਮਾਤਮਾ ਦਾ ਨਾਮ ਨੀ ਤੁਰੇ ਫਿਰਦੇ ਨੇ। ਤਿੰਨ ਸੁਣੀ ਦੇ ਫਿਰਹਿ ਬਿਨ ਨਾਵੇਂ, ਕੋਈ ਖੱਪ ਖੱਪ ਮੂਵੇ ਕਾਂਝਾ, ਕੁਝ ਕੁਰੁਝ ਕੇ ਦੁਖੀ ਹੋ ਕੇ ਐਵੇਂ ਸੜੀ ਜਾਣਾ। ਮੇਰੇ ਸਾਹਿਬ ਕਹਿੰਦੇ ਨੇ ਅੰਦਰ ਦੁਖੀ ਹੋ ਗਏ। ਦੇਖੋ ਕਦੀ ਰੱਬ ਦੇ ਪਿਆਰੇ ਨੂੰ ਮਿਲੀਏ ਨਾ। ਮੈਂ ਕਹਿੰਦਾ ਸਤਿਗੁਰੂ ਜੋ ਅਸੀਂ ਕਹਿੰਦੇ ਹਾਂ ਕਿਤੇ ਜ਼ਿੰਦਗੀ ਚ ਥੋੜੀ ਜੀ ਤੂੰ ਮਿਹਰ ਕਰਕੇ ਬਖਸ਼ ਦੇ, ਬੰਦਗੀ ਕਰਨ ਵਾਲੇ ਨੂੰ ਮਿਲੀਏ। ਵੈਸੇ ਤੇ ਆਉਣਾ ਹੈ ਅਰਦਾਸ ਵਿੱਚ ਕਿ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਹੈ। ਜਦੋਂ ਕਿਤੇ ਬੰਦਗੀ ਵਾਲੇ ਨੂੰ ਮਿਲੀਏ ਤੇ ਉਹਨੂੰ ਮਿਲ ਕੇ ਰੱਬ ਮਿੱਠਾ ਲੱਗਣ ਲੱਗ ਪੈਂਦਾ, ਸਾਧ ਕਾ ਸੰਗ ਲੱਗਾ ਪ੍ਰਭ ਮਿੱਠਾ, ਉਹਨੂੰ ਨੀ ਮਿੱਠਾ ਲੱਗਦਾ। ਹੁਣ ਸਾਧ ਕੇ ਸੰਗ ਕਿਵੇਂ ਮਿੱਠਾ ਲੱਗਣ ਲੱਗ ਪਿਆ ਜੀ? ਇਹਦਾ ਉੱਤਰ ਬੜਾ ਸੋਹਣਾ ਦਿੱਤਾ ਤੁਲਸੀ ਨੇ। ਇੱਕ ਅਰਜ਼ ਮੈਂ ਕਰ ਦੇਣੀ ਇਸ ਸੰਬੰਧੀ ਵੀ ਰੱਬ ਇਹਦੇ ਨਾਲ ਕਿਉਂ ਮਿੱਠਾ ਲੱਗਦਾ? ਤੁਲਸੀ ਦਾ ਇੱਕ ਦੋਹਰਾ ਆਉਂਦਾ, ਮੋਰੋ ਮਨ ਪ੍ਰਭ ਅਸ ਵਿਸ਼ਵਾਸਾਂ, ਰਾਮ ਤੇ ਅਦਕ ਰਾਮ ਕਰ ਵਾਸਾਂ, ਰਾਮ ਸਿੰਧੂ ਗਣ ਸੱਜਣ ਧੀਰਾ, ਹਰ ਕਰ ਜਨ ਸੰਤ ਸਮੀਰਾ। ਇਹਦੇ ਅਰਥ ਕੀ ਨੇ ਕਿ ਰੱਬ ਕਿਵੇਂ ਮਿੱਠਾ ਲੱਗਣ ਲੱਗ ਪੈਂਦਾ? ਸਾਧ ਦਾ ਸੰਗ ਕੀਤਿਆ, ਗੁਰੂ ਦੇ ਕੋਲ ਬੈਠਿਆ ਮਿੱਠਾ ਲੱਗਦਾ? ਉੱਥੇ ਤੁਲਸੀ ਜੀ ਨੇ ਗੱਲ ਕਹੀ, ਕਹਿਣ ਲੱਗੇ ਸਮੁੰਦਰ ਦੇ ਪਾਣੀ ਨੂੰ ਜੇ ਕੋਈ ਸਿੱਧਾ ਜਾ ਕੇ ਪੀਣ ਦਾ ਯਤਨ ਕਰੇ ਤੇ ਸਮੁੰਦਰ ਦਾ ਪਾਣੀ ਮਿੱਠਾ ਨਹੀਂ, ਅਸੀਂ ਕਿਉਂ ਸੰਗਤ ਕਰਨੇ ਆ ਜੀ? ਕੱਲ ਜਦੋਂ ਸੁਖਮਨੀ ਦਾ ਪਾਠ ਕਰ ਗਿਆ ਤੋਖਾਈ, ਕਿੰਨੀ ਦੇਰ ਤੱਕ ਮਨ ਰੋਗਿਆ ਮਨਾ, ਕੈਸੇ ਕਮਾਲ ਦੇ ਬਚਨ ਕੀਤੇ ਮੇਰੇ ਗੁਰੂ ਅਰਜਨ ਸਾਹਿਬ ਨੇ। ਕਿਹਨੇ ਸਾਧ ਦੀ ਸੰਗਤ ਕੀਤਾ ਰੱਬ ਮਿੱਠਾ ਲੱਗਣ ਲੱਗ ਪੈਂਦਾ, ਇਹਦਾ ਮਤਲਬ ਪਹਿਲਾਂ ਬੰਦੇ ਨੂੰ ਮਿੱਠਾ ਨਹੀਂ ਲੱਗਦਾ। ਉਸ ਵੇਲੇ ਤੁਲਸੀ ਦਾ ਗਿਆ ਖਾਲ ਆ ਗਿਆ, ਕਹਿਣ ਲੱਗੇ ਸਮੁੰਦਰ ਦੇ ਪਾਣੀ ਨੂੰ ਸਿੱਧਾ ਪੀਆਂਗਾ ਉਹ ਖਾਰਾ, ਪੀ ਕੇ ਦੇਖੋ ਖਾ ਉਹਦੇ ਵਿੱਚ ਮਿਠਾਸ ਨਹੀਂ। ਉਹਦੇ ਨਾਲ ਜ਼ਮੀਨ ਤੇ ਕੋਈ ਜ਼ਮੀਨ ਤੇ ਫਸਲ ਪੈਦਾ ਕਰਨੀ ਹੋਵੇ ਤੇ ਉਹ ਫਸਲ ਨਹੀਂ ਪੈਦਾ ਹੋਵੇਗੀ, ਉਹ ਪਾਣੀ ਖਾਰਾ ਮਿੱਠਾ ਨਹੀਂ। پر جدوں اس پانی نے سمندر وچوں اڈنا ہے پرماتما تو کیوں جی بےنت کھیڑ ورتانا ہے کیوں رب دی بندگی کرن والے کو رب میٹھا لگدا ہے کہن لگے کہ سمندر دا پانی سمندر تو اڈیا ہے بدل لے کے پانی نو گئے رستے وچ کوئی وی فیکٹری کوئی پلانٹ نہیں کہ جن نے کھارے پانی نو میٹھا کر دینا ہے پتا نہیں تو کیوں جی کھیڑ ورتانا ہے کہ سمندر تو پانی اڈدا ہے اڈ بھی آ کھارا سی جب پہاڑ تے جا کے بدل بن کے ورسیا اکو دم میٹھا ہو گیا جن پیتا وہ پیاس بجھ گئی پانی ہوئی کہن لگے پرماتما تیرے تک سیدھا جانا سمندر نو ہاتھ پانا ہے پر کہن لگے جڑے سنت نے نا بندگی کرنے والے وہ بدل نے لوگ کہندے نے رب کوڑا لگتا ہے سمرن کا سواد نہیں وہ این میر کرتے نے جگتی نال اس نام نو بدل کی طرح میٹھا بن کے جدو ورساندے نے جڑا پیندا وہ اندر کی پیاس بجھ جاتی جی بدل سمندر دے پانی نو مٹھاس دینا ہے سچ جانو سادھو کی سنگت کیتیا رب اسی طرح میٹھا لگن لگ پہ صاحب کہنے پر جہے اندر نام نہیں وہ دی حالت کی تین سنجی دے پھر دن نام ہے وہ کھپ کھپ موے کرنجا کروج کے دکھی ہو کے چنتا تروئے متے کی تیوڑی نہیں لاتی اگ نکلتی منہ وچوں اکھاں وچوں کیونکہ ٹکا دے حضور نے اگے پھر میر کیتی کہن لگے پیارے ہو ہر کیرت ہری دی کیرتی ہری دی شبت سلام کل جگ پد اتم اس کل جگ وچ جے سب تو اتم پدوی ہے وہ پرماتما دا کیرتی ہے ایڈو وڈی کوئی پدوی نہیں ہر کیرت سات سنگت ہے سر کرمن کہ کرما ہر کیرت کل جگ پد اتم ہر پائی ہے ست گر ماجا یہ جڑی دات ہے پورے ست گرو دے کولوں ملدی ہے صاحب کہن لگے خو بلہاری ست گر اپنے ست گرو تو میں قربان جانا کیوں جن گپت نام پرگاجا ارتھ دا پرگٹ کرنا گپت دا ارتھ جڑا ہے تے صحیح پردیش دا نہیں اپنے گرو تو قربان جانا وا جنہیں میرے اندر گپت نام پرگٹ کر دیتا ہے نام اندر پیا ہے نام تو بنا کوئی بھی تھا نہیں جن گپت نام پر جاتا درشن ساد ملیو وڈ پاگی کلے ودیاں پاگا والیو لوک نے جنہاں نے گرو سادو دی درشن کیتے سب کلوک گئے گواجا انہاں دے جنہیں بھی کلوک سن پاپ سن وہ سارے چلے گئے ستگر شاہ پایا وڈ دانا ستگر شاہ ملیا جڑا سب تو وڈا شاہ ہے اردو وڈا کوئی شاہ نہیں تے او شاہ دی کھیڈ بھی بڑی بکری ہے بھائی گرداس ہونا نے ایک بچن کیا ہے اسی پڑھ دے تا سارے ہیں کہ سجن سچا پات شاہ سر شاہ دے شاہ پڑھنے ہیں او شاہ کیوں میں شاہ دا شاہ جی او پات شاہ دا پات شاہ کیوں میں بھائی گرداس جی نے ایک بچن کیا ہے کہ دنیا دا شاہ دکان تے خطی تے بیٹھا ہوئے نا دیکھو جی شبد ورتنے پہ وہ پراتن انہیں تو چلو سٹور نے سٹور دا مالک بیٹھا ہوئے وہ بندے اگے بیٹھے انہوں دے کرندے بیٹھے ہون کہن لگے دکان تے بیٹھا ہوئے شاہ وہ دیکھو جا کے کہ یہ بھی پیسہ میرے کو کوئی نہیں میرے کو کھوٹ ہے میرے کو نقلی ڈالر نے میرے کو کھوٹے روپیے نے تے چیتے رکھے ہو چیز تا کی ملنی اگلے چوک کے اندر سکان کے بھی یہ بندہ 420 ہے تھگی مارنا ہے فرار دے دوست بندے نو قید بھی ہو سکتی دنیا دے شاہ چوک کے اندر قید خانے بھی سٹن گئے پر تن گرو گرنتھ صاحب کی بانی نے ایک بچن کیا بھائی گرداس ہونا نے یہ بھی ویاخیا کی اس شاہ دا شاہ کیوں ہے کہن لگے دنیا دے شاہ کول کھوٹا بندہ چڑھے دکان تے تکے مار کے اندر کرا دیندے دے کہنے گرو شاہ ہے اسی اوگنا نال پڑے جانے ہاں کہنا کوئی نہیں لیا کھوٹ مینوں دے میں اے دے بدلے تینوں سچائی دے دینا بھائی صاحب نے شبد ورتے نے سودا اک تحت ہے شاہ ستگر پورا اوگن لے گن وکنا بچنے دا سورا اوگن لے اوگنا نوں لے لیندے نے گڑ وکنا گڑ بدلے وہ دے دیں بچنا کا سورا سے جڑا بچن کر دیتا ہے گرو سورما نو نبھاندا ہے. حضور کہندے نے ستگر شاہ پایا اگلی تو کے ود دانا اتے پاوے اکھر یہ نے ڈبے نو کنا تے نانی نو کنا ننے نو کنا نے دانا نہیں دانا پر یہ ارتھ اچھی کران گے دانا سیاح جن ساری سمجھے تین ستگر شاہ ملیا جہاں ات کا دانا 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 ہے سیاح ہے ہر کی بہ گن سانجا کہنے انہیں میر کر دیتی ساری پرماتما کے گنا سانج پوا دیتی سارا شیر ملا دیتا سانوں سانجی بنا دیتا سانجی گرنال بہا لیا. حضور کہنے لگے جن کو کرپا کری جگ جیون جنہیں اسے جگت کے جیون واحگرو جی نے کرپا کی ہر ارتارو من ماجا انہوں نے خری کے نام نو اپنے اندر ٹکا لیا ہے. دھرم رائے در کاغذ فارے جن نانک لیکھا سمجھا دھرم راج نے اپنے در سے آئے ہوئے ایسے جنہوں نے گپت نام پرگاجا ہے جنہوں نے گر گیان دیو من سمجھا ہے جنہوں نے کرپالو نے میر کر دیتی صاحب کہنے لگے انہوں نے سارے لکھے جوکھے کے کاغذ دھرم راج نے فاڑ دیتے. دھرم رائے در کاغذ فارے جن نانک لیکھا سمجھا پر لیکھا تا سمجھا گر گیان دیو من سمجھا جہاں من سمجھ گیا ہے وہ لے کے سمجھے جاندے نے تے جہاں من نہیں سمجھا ابھی کئی بار کہنے لو جی دھرم راج اگے کتنے ویندا پیا اج تک یہ اپنے آپ ہی کھنڈن کر لگ پیا نا اگے لکھے کوئی نہیں جی دھرم راج کوئی نہیں جی جو کچھ ہے دکھ سکھ تے یہ گل بالکل غلط جی ایویں بھرم پالی جائیے گل وکری ہے. کئی بار کہنے کہ نرگ بھوک کے بندہ جانا ہے جہاں بندہ ساری زندگی ٹھگی مارتا وہ موت بڑی چنگی ہوں کئی بار وہ مرتا بڑی چیتی ہے کہ وہ پھر دکھ بھوگ گیا کہ یہ مطلب پھر انہیں ٹھگی ماری وہ سورگ بھوگ کے گیا نہیں. اس بچن نو کدی بھولو نہ نانک جی اپائے کا لکھ نام ہے دھرم بہا لیا اتنے شبد نہیں ورتیا اتنے سچے ہی سچ نبڑا جی اتنے نہ ہوں تو حضور کہنا سی اتنے ابھی کہ کئی جانے اتنے سب کچھ جی اگے کچھ نہیں. میں کہنا گرو گرنتھ صاحب کی بانی منن والے اتنے کا ارتھ کی ہے جی اتنے کی گل ہوں پھر اتنے شبد نہیں سی آنا. نانک جی اپائے کا لکھنا میں دھرم بہا لیا اتنے سچے ہی سچ نبڑا چن وق کدے جگمالیا تھاؤں نہ پائیں کوڑ یار منہ کالے دوزک چالیا تیرے نائے رتے سے چن گئے دھرم رائے در کاغذ پارے تیرے نائے رتے انہوں نے تیرے نائے رتے سے چن گئے ہار گئے تے ٹھگن والے آ لکھنا میں دھرم بہا لیا جن کو کرپا کری جگ جیون ہر پور تاریو من ماجہ دھرم رائے در کاغذ پارے جن نانک لکھا سمجھا واہ گرو جی کا خلصہ.